SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 28 ਅਕਤੂਬਰ 2025 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਢਿੰਗਰਾ। ਪੇਸ਼ ਨੇ ਅੱਜ ਦੀਆਂ ਵੱਡੀਆਂ ਖਬਰਾਂ। ਨਿਊ ਸਾਊਥ ਵੇਲਜ਼ ਦੇ ਪੱਛਮੀ ਹਿੱਸੇ ਵਿੱਚ ਸਥਿਤ ਕੋਬਾਰ ਸ਼ਹਿਰ ਦੇ ਨੇੜੇ ਇੱਕ ਅੰਡਰਗਰਾਊਂਡ ਮਾਈਨ ਦੇ ਵਿੱਚ ਹੋਈ ਧਮਾਕੇ ਦੀ ਘਟਨਾ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਇਸ ਧਮਾਕੇ ਦੇ ਸੰਭਾਵੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੇਫ ਵਰਕ ਨਿਊ ਸਾਊਥ ਵੇਲਜ਼ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ, ਜਦਕਿ ਨਿਊ ਸਾਊਥ ਵੇਲਜ਼ ਪੁਲਿਸ ਕੋਰੋਨਰ ਲਈ ਰਿਪੋਰਟ ਤਿਆਰ ਕਰ ਰਹੀ ਹੈ। ਹਾਲਾਂਕਿ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਪਾਇਆ ਹੈ, ਪਰ ਕੁਦਰਤੀ ਸਰੋਤ ਮੰਤਰੀ ਕਾਟਨੀ ਹਾਊਸੌਸ ਅਤੇ ਪ੍ਰੀਮੀਅਰ ਕ੍ਰਿਸਮਿਨਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਮੌਤਾਂ ਇੱਕ ਗੰਭੀਰ ਯਾਦ ਦਿਵਾਉਂਦੀਆਂ ਨੇ ਕਿ ਕਾਮਿਆਂ ਦੀ ਸੁਰੱਖਿਆ ਲਈ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈ। ਰਿਪੋਰਟਾਂ ਮੁਤਾਬਕ ਧਮਾਕਾ ਅੱਜ ਸਵੇਰੇ ਤਕਰੀਬਨ 4 ਵਜੇ ਕੋਬਾਰ ਤੋਂ 40 ਕਿਲੋਮੀਟਰ ਉੱਤਰ ਸਥਿਤ ਚਾਂਦੀ, ਜ਼ਿੰਕ ਅਤੇ ਸਿੱਕੇ ਦੀ ਖਾਣ ਦੇ ਵਿੱਚ ਹੋਇਆ। ਇੱਕ ਆਦਮੀ ਦੀ ਮੌਤ ਧਮਾਕੇ ਦੇ ਤੁਰੰਤ ਬਾਅਦ ਹੋ ਗਈ, ਜਦਕਿ ਇੱਕ ਔਰਤ ਨੂੰ ਜਦੋਂ ਸਤ੍ਹਾ ਉੱਪਰ ਲਿਆਂਦਾ ਗਿਆ ਤਾਂ ਉਸਦੀ ਵੀ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। ਉਦਯੋਗ ਮੰਤਰੀ ਟਿਮ ਆਇਟਸ ਨੇ ਕੋਬਾਰ ਦੇ ਵਿੱਚ ਮਾਈਨਿੰਗ ਧਮਾਕੇ ਵਿੱਚ ਮਾਰੇ ਗਏ 2 ਕਾਮਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਮੰਤਰੀ ਆਇਟਸ ਨੇ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਨੇ।
ਵੈਰੀ ਡਿਸਟ੍ਰੈਸਿੰਗ ਨਿਊਜ਼ ਫੋਰ their families, their co-workers, and what is a tight-knit small community there in Cobar in New South Wales's northwest. And everybody, all of us, think of Jamie Chaffee, the new member for Parks, are thinking about those families in what is an unfolding situation in that, you know, very, very old mining facility there in Cobar.
ਇਸ ਦੌਰਾਨ ਕੋਬਾਰ ਸ਼ਾਇਰ ਕੌਂਸਲ ਦੇ ਮੇਅਰ ਜੈਰੋਡ ਮਾਰਸਟਨ ਨੇ SBS ਨਿਊਜ਼ ਨੂੰ ਦੱਸਿਆ ਕਿ ਜੋ ਕੁਝ ਵਾਪਰਿਆ ਹੈ ਉਸ ਨਾਲ ਕੋਬਾਰ ਦਾ ਛੋਟਾ ਜਿਹਾ ਭਾਈਚਾਰਾ ਬਹੁਤ ਦੁਖੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਵੀ ਸਹਾਇਤਾ ਦੀ ਲੋੜ ਹੈ ਉਨ੍ਹਾਂ ਲਈ ਮਦਦ ਦੇ ਇੰਤਜ਼ਾਮ ਪਹਿਲਾਂ ਹੀ ਕੀਤੇ ਜਾ ਰਹੇ ਹਨ।
The mines have fairly strong support networks with counselors and etc. We'll provide whatever support is necessary. Whatever the community and the families need is what we'll provide.
ਪੱਛਮੀ ਆਸਟ੍ਰੇਲੀਆ 191 ਸਾਲ ਬਾਅਦ ਪਿੰਜਾਰਾ ਕਤਲੇਆਮ ਲਈ ਸਰਕਾਰੀ ਤੌਰ ਤੇ ਮਾਫੀ ਮੰਗਣ ਜਾ ਰਿਹਾ ਹੈ। ਉਹੀ ਕਤਲੇਆਮ ਜਿਸ ਦੇ ਵਿੱਚ ਉਸ ਵੇਲੇ ਦੇ ਰਾਜਪਾਲ ਨੇ ਖੁਦ ਹਿੱਸਾ ਲਿਆ ਸੀ। ਗਵਰਨਰ ਜੇਮਸ ਸਟਰਲਿੰਗ ਦੀ ਅਗਵਾਈ ਵਿੱਚ ਯੂਰੋਪੀਅਨ ਵਸਨੀਕਾਂ, ਪੁਲਿਸ ਅਫਸਰਾਂ ਅਤੇ ਸਿਪਾਹੀਆਂ ਦੇ ਸਮੂਹ ਨੇ 28 ਅਕਤੂਬਰ 1834 ਨੂੰ ਪਿੰਜਾਰਾ ਵਿਖੇ ਬਿੰਜਾਰੇ ਬਨੁੰਗਾਰ ਭਾਈਚਾਰੇ ਤੇ ਹਮਲਾ ਕੀਤਾ ਸੀ। ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਇਸ ਹਮਲੇ ਵਿੱਚ ਕਿੰਨੇ ਸਥਾਨਕ ਮੂਲ ਨਿਵਾਸੀ ਪੁਰਸ਼, ਔਰਤਾਂ ਅਤੇ ਬੱਚੇ ਮਾਰੇ ਗਏ ਸਨ, ਪਰ ਅਨੁਮਾਨ ਹੈ ਕਿ ਮਰਨ ਵਾਲਿਆਂ ਦੀ ਗਿਣਤੀ 15 ਤੋਂ 80 ਦੇ ਵਿਚਕਾਰ ਸੀ। ਪਿੰਜਾਰਾ ਸਵਾਨ ਰਿਵਰ ਬਸਤੀ ਤੋਂ ਤਕਰੀਬਨ 80 ਕਿਲੋਮੀਟਰ ਦੱਖਣ ਵੱਲ ਸਥਿਤ ਸੀ, ਉਹੀ ਬਸਤੀ ਜੋ ਬਾਅਦ ਦੇ ਵਿੱਚ ਪਰਥ ਦੇ ਨਾਮ ਨਾਲ ਜਾਣੀ ਗਈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਇੱਕ ਹੋਰ ਇਜ਼ਰਾਈਲੀ ਬੰਦਕ ਦੀ ਲਾਸ਼ ਗਾਜ਼ਾ ਤੋਂ ਵਾਪਸ ਕੀਤੀ ਗਈ ਹੈ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਹਮਾਸ ਨੇ ਇੱਕ ਬੰਦਕ ਦੇ ਅਵਸ਼ੇਸ਼ ਰੈੱਡ ਕ੍ਰਾਸ ਨੂੰ ਸੌਂਪ ਦਿੱਤੇ ਨੇ। ਹੁਣ ਤੱਕ 16 ਬੰਦਕਾਂ ਦੀਆਂ ਲਾਸ਼ਾਂ ਇਜ਼ਰਾਈਲ ਨੂੰ ਵਾਪਸ ਕੀਤੀਆਂ ਜਾ ਚੁੱਕੀਆਂ ਨੇ, ਪਰ ਜੰਗਬੰਦੀ ਦੀਆਂ ਸ਼ਰਤਾਂ ਦੇ ਤਹਿਤ ਹੋਰ 12 ਨੂੰ ਅਜੇ ਵੀ ਬਰਾਮਦ ਕਰਨ ਦੀ ਲੋੜ ਹੈ। ਹਮਾਸ ਨੇ ਕਿਹਾ ਕਿ ਉਸਨੇ ਗਾਜ਼ਾ ਪੱਟੀ ਦੇ ਵਿੱਚ ਲਾਸ਼ਾਂ ਦੀ ਤਲਾਸ਼ ਦਾ ਖੇਤਰ ਵਧਾ ਦਿੱਤਾ ਹੈ, ਜਦੋਂ ਮਿਸਰ ਨੇ ਇੱਕ ਦਿਨ ਪਹਿਲਾਂ ਇਸ ਕੰਮ ਦੇ ਵਿੱਚ ਸਹਾਇਤਾ ਲਈ ਮਾਹਰਾਂ ਦੀ ਟੀਮ ਅਤੇ ਭਾਰੀ ਮਸ਼ੀਨਰੀ ਭੇਜੀ ਸੀ। ਅਤੇ ਆਖਰੀ ਖਬਰ ਪੰਜਾਬ ਤੋਂ। ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਦੇ ਵਿੱਚ ਮੌਤ ਮਾਮਲੇ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਕੇਂਦਰ ਸਰਕਾਰ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਮਾਮਲੇ ਦੇ ਵਿੱਚ ਜਵਾਬ ਤਲਬ ਕੀਤਾ ਹੈ। ਇਹ ਪਟੀਸ਼ਨ ਸੀਨੀਅਰ ਵਕੀਲ ਨਵਕਿਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਸੀ ਕਿ ਹਾਦਸੇ ਤੋਂ ਤੁਰੰਤ ਬਾਅਦ ਢੰਗ ਦਾ ਇਲਾਜ ਨਾ ਮਿਲਣ ਕਾਰਨ ਗਾਇਕ ਦੀ ਮੌਤ ਹੋ ਗਈ। ਪਟੀਸ਼ਨ ਵਿੱਚ ਇਹ ਦਲੀਲ ਦਿੱਤੀ ਗਈ ਕਿ ਹਾਦਸੇ ਤੋਂ ਬਾਅਦ ਜਿਸ ਨਿੱਜੀ ਹਸਪਤਾਲ ਦੇ ਵਿੱਚ ਰਾਜਵੀਰ ਨੂੰ ਤੁਰੰਤ ਲਿਜਾਇਆ ਗਿਆ ਸੀ, ਉੱਥੇ ਉਸ ਨੂੰ ਢੰਗ ਨਾਲ ਇਲਾਜ ਨਹੀਂ ਮਿਲਿਆ, ਇੱਥੋਂ ਤੱਕ ਕਿ ਉਸ ਨੂੰ ਫਸਟ ਏਡ ਤੱਕ ਨਹੀਂ ਦਿੱਤੀ ਗਈ। ਇਸ ਪਟੀਸ਼ਨ ਦੇ ਵਿੱਚ ਰਾਜਵੀਰ ਮਾਮਲੇ ਨੂੰ ਆਧਾਰ ਬਣਾਉਂਦੇ ਹੋਏ ਭਵਿੱਖ ਦੇ ਵਿੱਚ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਹਸਪਤਾਲਾਂ ਦੇ ਵਿੱਚ ਢੰਗ ਨਾਲ ਇਲਾਜ ਦੇ ਪ੍ਰਬੰਧ ਲਈ ਇੱਕ ਪੱਕੀ ਪ੍ਰਣਾਲੀ ਬਣਾਉਣ ਦੀ ਮੰਗ ਕੀਤੀ ਗਈ ਹੈ। ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।